ਸੱਜਣੋ ਤੇ ਮਿੱਤਰੋ ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ ਆਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਹੈ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਹੈ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ ਹੈ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਹੈ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਸਮੇਂ ਅੱਜ ਅਸੀਂ ਸਬਕ ਨੰਬਰ 61 ਤੇ ਗੌਰਖੋਸ ਕਰਾਂਗੇ ਜਿਸ ਦਾ ਉਨਵਾਨ ਹੈ ਐਲਾਨ। ਪਿਛਲੇ 60 ਸਬਕਾਂ ਵਿੱਚ ਅਸੀਂ ਪੁਰਾਣੇ ਅਹਿਦਨਾਮੇ ਦਾ ਮੁਤਾਲਿਆ ਕਰਦੇ ਆਏ ਹਾਂ, ਯਾਨੀ ਮੂਸਾ ਦੀ ਤੌਰੈਤ ਦਾ, ਦਾਊਦ ਦੇ ਜ਼ਬੂਰਾਂ ਦੀ ਕਿਤਾਬ ਦਾ ਤੇ ਦੀਗਰ ਪਾਕ ਨਬੀਆਂ ਦੇ ਪਾਕ ਸਹੀਫਿਆਂ ਦਾ। ਪਿਛਲੇ ਪ੍ਰੋਗਰਾਮ ਵਿੱਚ ਅਸੀਂ ਬਾਈਬਲ ਮੁਕੱਦਸ ਦੇ ਨਵੇਂ ਅਹਿਦਨਾਮੇ ਦਾ ਮੁਤਾਲਿਆ ਸ਼ੁਰੂ ਕੀਤਾ ਸੀ, ਯਾਨੀ ਇੰਜੀਲ ਦਾ, ਜੋ ਇੱਕ ਅਰਬੀ ਲਫ਼ਜ਼ ਏ ਤੇ ਇਹਦਾ ਮਤਲਬ ਏ ਖੁਸ਼ਖਬਰੀ। ਇੰਜੀਲ ਦਾ ਪੈਗਾਮ ਇਮਾਨ ਲਿਆਉਣ ਵਾਲਿਆਂ ਵਾਸਤੇ ਸੱਚਮੁੱਚ ਬਹੁਤ ਵੱਡੀ ਖੁਸ਼ਖਬਰੀ ਏ, ਕਿਉਂਕਿ ਇਹ ਦੱਸਿਆ ਗਿਆ ਏ ਕਿ ਖੁਦਾ ਨੇ ਇੱਕ ਵੱਡਾ ਬਾ ਇਖਤਿਆਰ ਨਜਾਤ ਦਹਿੰਦਾ ਦੁਨੀਆਂ ਵਿੱਚ ਭੇਜਿਆ ਏ। ਜਿਵੇਂ ਕਿ ਸਦੀਆਂ ਪਹਿਲੇ ਉਹਨੇ ਆਪਣੇ ਨਬੀਆਂ ਦੇ ਵਸੀਲੇ ਆਪਣੇ ਲੋਕਾਂ ਦੇ ਨਾਲ ਵਾਅਦਾ ਕੀਤਾ ਸੀ। ਇੰਜੀਲ ਮੁਕੱਦਸ ਦਾ ਮੁਤਾਲਿਆ ਸ਼ੁਰੂ ਕਰਨ ਤੋਂ ਪਹਿਲੇ ਸਾਡੇ ਲਈ ਯਾਦ ਰੱਖਣਾ ਬਿਹਤਰ ਹੋਵੇਗਾ ਕਿ ਖੁਦਾ ਨੇ ਬਣੀ ਆਦਮ ਦੇ ਕੋਲ ਨਿਜਾਤ ਦਹਿੰਦੇ ਨੂੰ ਭੇਜਣ ਦਾ ਫੈਸਲਾ ਕਿਉਂ ਕੀਤਾ। ਕੀ ਤੁਹਾਨੂੰ ਯਾਦ ਏ ਕਿ ਜਦੋਂ ਆਦਮ ਤੇ ਹਵਾ ਨੇ ਖੁਦਾ ਦੀ ਨਾਫਰਮਾਨੀ ਕੀਤੀ ਤੇ ਖੁਦਾ ਨੇ ਕੀ ਕੀਤਾ? ਅਸੀਂ ਤੌਰੈਤ ਸ਼ਰੀਫ ਵਿੱਚ ਵੇਖਿਆ ਕਿ ਆਦਮ ਦੀ ਨਾਫਰਮਾਨੀ ਨੇ ਪੂਰੀ ਨਸਲੇ ਆਦਮ ਨੂੰ ਖੁਦਾ ਦੀ ਬਾਦਸ਼ਾਹੀ ਵਿੱਚੋਂ ਕੱਢ ਦਿੱਤਾ ਤੇ ਸ਼ੈਤਾਨ ਦੀ ਬਾਦਸ਼ਾਹੀ ਵਿੱਚ ਗੁਸਾ ਦਿੱਤਾ। ਆਦਮ ਦੇ ਗੁਨਾਹ ਦੀ ਵਜ੍ਹਾ ਤੋਂ ਸਾਡੇ ਵਿੱਚੋਂ ਹਰ ਕੋਈ ਗੁਨਾਹ ਵਿੱਚ ਪੈਦਾ ਹੁੰਦਾ, ਬਿਲਕੁਲ ਇਸੇ ਤਰ੍ਹਾਂ ਜਿਵੇਂ ਚੂਹਾ ਆਪਣੇ ਬਿੱਲ ਵਿੱਚ ਬਾਹਰ ਨਹੀਂ ਨਿਕਲਦਾ ਜਾਂ ਕੋਈ ਮੈਂਢਕ ਕੂਏ ਦਾ ਮੈਂਢਕ ਬਣ ਕੇ ਰਹਿ ਜਾਂਦਾ। ਇਸੇ ਤਰ੍ਹਾਂ ਆਦਮ ਤੇ ਨਸਲੇ ਆਦਮ ਆਪਣੇ ਬੱਚਿਆਂ ਨੂੰ ਗੁਨਾਹ ਦੀ ਹਾਲਤ ਵਿੱਚ ਜਾਂਦੇ ਨੇ। ਇਹ ਗੁਨਾਹਗਾਰਾਂ ਤੋਂ ਗੁਨਾਹਗਾਰ ਹੀ ਪੈਦਾ ਹੁੰਦੇ ਨੇ। ਸਾਡਾ ਗੁਨਾਹ ਸਾਨੂੰ ਮੁਜਰਮ ਠਹਿਰਾਉਂਦਾ ਹੈ। ਇਸ ਲਈ ਸਾਡੇ ਕੋਲ ਕੋਈ ਵਾਜਬੀ ਜਵਾਜ਼ ਨਹੀਂ ਹੈ ਕਿ ਅਸੀਂ ਖੁਦਾ ਦੀ ਅਦਾਲਤ ਵਿੱਚ ਬੇਗੁਨਾਹ ਸਾਬਤ ਹੋਈਏ। ਤਾਹਮ ਅਸੀਂ ਖੁਦਾ ਤਾਲਾ ਦਾ ਸ਼ੁਕਰ ਅਦਾ ਕਰਨੇ ਹਾਂ ਕਿ ਨਬੀਆਂ ਦੇ ਸਹੀਫੇ ਸਾਨੂੰ ਆਦਮ ਦੇ ਗੁਨਾਹ ਵਿੱਚ ਪੇਰੈਨ ਨਹੀਂ ਦਿੱਤਾ। ਜਿਵੇਂ ਕਿ ਅਸੀਂ ਪਹਿਲੇ ਵੇਖ ਚੁੱਕੇ ਹਾਂ ਕਿ ਜਿਸ ਦਿਹਾੜੇ ਆਦਮ ਤੇ ਹਵਾ ਨੇ ਗੁਨਾਹ ਕੀਤਾ, ਐਨ ਉਸੇ ਦਿਨ ਖੁਦਾ ਨੇ ਆਪਣਾ ਖੂਬਸੂਰਤ ਮਨਸੂਬਾ ਬਣਾ ਲਿੱਤਾ ਤਾਂ ਕਿ ਉਹ ਇੱਕ ਨਜਾਤ ਦਹਿੰਦਾ ਦੁਨੀਆਂ ਵਿੱਚ ਭੇਜੇ ਅਤੇ ਉਹ ਨਜਾਤ ਦਹਿੰਦਾ ਨਸਲੇ ਆਦਮ ਨੂੰ ਗੁਨਾਹ ਅਤੇ ਸ਼ੈਤਾਨ ਦੀ ਗੁਲਾਮੀ ਤੋਂ ਕੱਢੇ, ਖੁਦਾ ਦੀ ਬਾਦਸ਼ਾਹੀ ਵਿੱਚ ਉਹਨਾਂ ਨੂੰ ਦਾਖਿਲ ਕਰੇ। ਦੁਨੀਆਂ ਵਿੱਚ ਗੁਨਾਹ ਦੇ ਆਉਣ ਵਾਲੇ ਤਾਰੀਖ ਦਿਨ ਤੋਂ ਹੀ ਖੁਦਾ ਨੇ ਐਲਾਨ ਕਰ ਦਿੱਤਾ ਕਿ ਉਹ ਪਾਕ ਨਜਾਤ ਦਹਿੰਦਾ ਖਸੂਸੀ ਤੌਰ 'ਤੇ ਔਰਤ ਵਿੱਚੋਂ ਹੋਵੇਗਾ, ਯਾਨੀ ਮਰਦ ਤੋਂ ਬਗੈਰ ਹੋਵੇਗਾ। ਨਜਾਤ ਦਹਿੰਦਾ ਜਿਸ ਨੇ ਗੁਨਾਹਗਾਰਾਂ ਦੇ ਗੁਨਾਹਾਂ ਦੇ ਕੁਫਾਰੇ ਦੇ ਤੌਰ 'ਤੇ ਆਪਣਾ ਖੂਨ ਬਹਾਨਾ ਸੀ ਅਤੇ ਕਾਮਲ ਕੁਰਬਾਨੀ ਪੇਸ਼ ਕਰਨੀ ਸੀ, ਉਹਦਾ ਕੋਈ ਜਿਸਮਾਨੀ ਬਾਪ ਯਾਨੀ ਜ਼ਮੀਨ 'ਤੇ ਕੋਈ ਬਾਪ ਨਹੀਂ ਹੋਵੇਗਾ, ਕਿਉਂਕਿ ਹਰ ਇਨਸਾਨ ਦੇ ਅੰਦਰ ਗੁਨਾਹ ਦੀ ਖਸਲਤ ਅਤੇ ਖਤਾ ਦਾ ਬੀਜ ਪਾਇਆ ਜਾਂਦਾ। ਇਸ ਲਈ ਚਾਹੀਦਾ ਸੀ ਕਿ ਜਿਵੇਂ ਖੁਦਾ ਪਾਕ ਅਤੇ ਬੇਅਹਿਬ ਏ, ਇਸੇ ਤਰ੍ਹਾਂ ਨਜਾਤ ਦਹਿੰਦਾ ਵੀ ਪਾਕ ਅਤੇ ਬੇਅਹਿਬ ਹੋਵੇ। ਇਸੇ ਵਜ੍ਹਾ ਤੋਂ ਯਸਾਇਆ ਨਬੀ ਨੇ ਮਸੀਹ ਦੀ ਆਮਦ ਤੋਂ 700 ਸਾਲ ਪਹਿਲੇ ਆਪਣੀ ਨਬੂਵਤ ਦੀ ਕਿਤਾਬ ਵਿੱਚ ਲਿਖਿਆ, ਵੇਖੋ ਇੱਕ ਕੁਮਾਰੀ ਹਾਂਪਲਾ ਹੋਵੇਗੀ ਅਤੇ ਬੇਟਾ ਪੈਦਾ ਹੋਵੇਗਾ ਅਤੇ ਉਹਦਾ ਨਾਂ ਇਮੈਨੁਅਲ ਰੱਖੇਗੀ, ਜਿਹਦਾ ਤਰਜਮਾ ਏ ਖੁਦਾ ਸਾਡੇ ਨਾਲ। ਯਸਾਇਆ ਬਾਬ 70 ਅਤੇ ਫਿਰ ਇਹੀ ਹਵਾਲਾ ਅਸੀਂ ਮੱਤੀ ਪਹਿਲੇ ਬਾਬ ਦੀ ਆਇਤ 23 ਵਿੱਚ ਵੀ ਵੇਖਦੇ ਹਾਂ। ਹੁਣ ਅਸੀਂ ਇੰਜੀਲ ਦੇ ਪੈਗਾਮ 'ਤੇ ਵਾਪਸ ਆਉਂਦੇ ਹਾਂ ਤਾਂ ਕਿ ਵੇਖੀਏ ਕਿ ਖੁਦਾ ਨੇ ਕਾਮਲ ਅਤੇ ਬੇਅਹਿਬ ਨਜਾਤ ਦਹਿੰਦੇ ਦੀ ਬਾਬਤ ਜੋ ਵਾਅਦਾ ਕੀਤਾ ਸੀ, ਇਸ ਵਾਅਦੇ ਨੂੰ ਕਿਵੇਂ ਪੂਰਾ ਕੀਤਾ। ਕਿਉਂਕਿ ਨਜਾਤ ਦਹਿੰਦਾ ਇੱਕ ਕੁਆਰੀ ਤੋਂ ਪੈਦਾ ਹੋਣਾ ਸੀ, ਯਾਨੀ ਉਸ ਜਵਾਨ ਔਰਤ ਤੋਂ ਜੋ ਮਰਦ ਤੋਂ ਵਾਕਫ ਨਾ ਸੀ। ਪਿਛਲੇ ਸਬਕ ਵਿੱਚ ਅਸੀਂ ਵੇਖਿਆ ਸੀ ਕਿ ਜਿਬਰਾਇਲ ਫਰਿਸ਼ਤਾ ਇੱਕ ਯਹੂਦੀ ਦੇ ਕੋਲ ਆਇਆ ਜਿਹਦਾ ਨਾਂ ਜ਼ਿਕਰਿਆ ਸੀ। ਜਿਬਰਾਇਲ ਨੇ ਉਹਨੂੰ ਦੱਸਿਆ ਕਿ ਤੇਰੀ ਬੀਵੀ ਤੋਂ ਤੇਰੇ ਵਾਸਤੇ ਇੱਕ ਬੇਟਾ ਹੋਵੇਗਾ ਅਤੇ ਉਹਦਾ ਨਾਂ ਯੂਹੰਨਾ ਹੋਵੇਗਾ ਅਤੇ ਉਹ ਨਜਾਤ ਦਹਿੰਦੇ ਦੀ ਰਾਹ ਤਿਆਰ ਕਰੇਗਾ। ਹੁਣ ਅਸੀਂ ਲੂਕਾ ਦੀ ਮਾਰਫਤ ਲਿਖੀ ਗਈ ਇੰਜੀਲ ਦੇ ਪਹਿਲੇ ਬਾਬ ਦੇ ਮੁਤਾਲੇ 'ਤੇ ਆਉਂਦੇ ਹਾਂ ਅਤੇ ਵੇਖਦੇ ਹਾਂ ਕਿ ਖੁਦਾ ਨੇ ਆਪਣੇ ਫਰਿਸ਼ਤੇ ਨੂੰ ਮਰੀਅਮ ਨਾਮੀ ਇੱਕ ਕੁਆਰੀ ਦੇ ਕੋਲ ਭੇਜਿਆ। ਖੁਦਾ ਦਾ ਕਲਾਮ ਬਿਆਨ ਕਰਦਾ ਹੈ ਲੂਕਾ ਬਾਬ 1 ਤੇ ਆਇਤ ਨੰਬਰ 26 ਤੋਂ, ਛੇਵੇਂ ਮਹੀਨੇ ਵਿੱਚ ਜਿਬਰਾਇਲ ਫਰਿਸ਼ਤਾ ਖੁਦਾ ਦੇ ਵੱਲੋਂ ਗਲੀਲ ਦੇ ਇੱਕ ਸ਼ਹਿਰ ਵਿੱਚ ਜਿਹਦਾ ਨਾਂ ਨਾਸਰਤ ਸੀ ਇੱਕ ਕੁਆਰੀ ਦੇ ਕੋਲ ਭੇਜਿਆ ਗਿਆ ਜਿਸ ਦੀ ਮੰਗਣੀ ਦਾਊਦ ਦੇ ਘਰਾਣੇ ਦੇ ਇੱਕ ਮਰਦ ਯੂਸਫ ਨਾਮ ਨਾਲ ਹੋਈ ਸੀ ਅਤੇ ਉਸ ਕੁਆਰੀ ਦਾ ਨਾਂ ਮਰੀਅਮ ਸੀ ਅਤੇ ਫਰਿਸ਼ਤੇ ਨੇ ਉਹਦੇ ਕੋਲ ਅੰਦਰ ਆ ਕੇ ਆਖਿਆ, ਸਲਾਮ ਤੇਰੇ 'ਤੇ ਜਿਹਦੇ 'ਤੇ ਫਜ਼ਲ ਹੋਇਆ ਏ, ਖੁਦਾਵੰ ਤੇਰੇ ਨਾਲ ਏ। ਉਹ ਇਸ ਕਲਾਮ ਤੋਂ ਘਬਰਾ ਗਈ ਅਤੇ ਸੋਚਣ ਲੱਗੀ ਕਿ ਇਹ ਕਿਵੇਂ ਦਾ ਸਲਾਮ ਹੈ। ਫਰਿਸ਼ਤੇ ਨੂੰ ਆਖਿਆ, ਐ ਮਰੀਅਮ ਖੌਫ ਨਾ ਕਰ ਕਿਉਂਕਿ ਖੁਦਾਵੰ ਦੇ ਵੱਲੋਂ ਤੇਰੇ 'ਤੇ ਫਜ਼ਲ ਹੋਇਆ ਏ ਅਤੇ ਵੇਖ ਤੂੰ ਹਾਮਲਾ ਹੋਵੇਂਗੀ ਅਤੇ ਤੇਰੇ ਬੇਟਾ ਹੋਵੇਗਾ ਅਤੇ ਉਹਦਾ ਨਾਂ ਯਿਸੂ ਰੱਖਣਾ। ਉਹ ਬਜ਼ੁਰਗ ਹੋਵੇਗਾ ਅਤੇ ਖੁਦਾ ਤਾਲਾ ਦਾ ਬੇਟਾ ਕਹਿਲਾਏਗਾ ਅਤੇ ਖੁਦਾਵੰਦ ਖੁਦਾ ਉਹਦੇ ਬਾਪ ਦਾਊਦ ਦਾ ਤਖ਼ਤ ਉਹਨੂੰ ਦੇਵੇਗਾ ਅਤੇ ਉਹ ਯਾਕੂਬ ਦੇ ਘਰਾਣੇ 'ਤੇ ਅਬਦ ਤੱਕ ਬਾਦਸ਼ਾਹੀ ਕਰੇਗਾ ਅਤੇ ਉਹਦੀ ਬਾਦਸ਼ਾਹੀ ਦਾ ਆਖਿਰ ਨਾ ਹੋਵੇਗਾ। ਮਰੀਅਮ ਨੇ ਫਰਿਸ਼ਤੇ ਨੂੰ ਆਖਿਆ, ਇਹ ਕਿਉਂ ਕਰ ਹੋਵੇਗਾ ਜਦੋਂ ਕਿ ਮੈਂ ਮਰਦ ਨੂੰ ਨਹੀਂ ਜਾਣਦੀ? ਅਤੇ ਫਰਿਸ਼ਤੇ ਨੇ ਜਵਾਬ ਵਿੱਚ ਉਹਨੂੰ ਆਖਿਆ ਕਿ ਰੂਹ ਕੁਦਸ ਤੇਰੇ 'ਤੇ ਨਾਜ਼ਲ ਹੋਵੇਗਾ ਅਤੇ ਖੁਦਾ ਤਾਲਾ ਦੀ ਕੁਦਰਤ ਤੇਰੇ 'ਤੇ ਸਾਇਆ ਪਾਵੇਗੀ ਅਤੇ ਇਸ ਸਬਬ ਤੋਂ ਉਹ ਮੌਲੂਦੇ ਮੁਕੱਦਸ ਖੁਦਾ ਦਾ ਬੇਟਾ ਕਹਿਲਾਏਗਾ ਅਤੇ ਵੇਖ ਤੇਰੀ ਰਿਸ਼ਤੇਦਾਰ ਅਲਿਸ਼ਬਾ ਦੇ ਵੀ ਬੁਢਾਪੇ ਵਿੱਚ ਬੇਟਾ ਹੋਣ ਵਾਲਾ ਏ ਅਤੇ ਹੁਣ ਉਹ ਜੋ ਬਾਂਝ ਕਹਿਲਾਉਂਦੀ ਏ ਉਹਦਾ ਛੇਵਾਂ ਮਹੀਨਾ ਵੇ, ਕਿਉਂਕਿ ਜੋ ਕੋਲ ਖੁਦਾ ਦੇ ਵੱਲੋਂ ਵੇ ਉਹ ਹਰਗਿਜ਼ ਬੇਤਾਸੀਰ ਨਾ ਹੋਵੇਗਾ। ਮਰੀਅਮ ਨੇ ਆਖਿਆ, ਵੇਖ ਮੈਂ ਖੁਦਾਵੰ ਦੀ ਬੰਦੀ ਹਾਂ, ਮੇਰੇ ਲਈ ਤੇਰੇ ਕੋਲ ਦੇ ਮੁਆਫਿਕ ਹੋਵੇ। ਉਦੋਂ ਫਰਿਸ਼ਤਾ ਉਹਦੇ ਕੋਲੋਂ ਚਲਾ ਗਿਆ। ਆਓ ਹੁਣ ਥੋੜ੍ਹਾ ਜਿਹਾ ਰੁਕੀਏ ਅਤੇ ਜਦੋਂ ਫਰਿਸ਼ਤਾ ਮਰੀਅਮ 'ਤੇ ਜ਼ਾਹਰ ਹੋਇਆ ਉਸ ਵੇਲੇ ਜੋ ਵਾਕਿਆ ਪੇਸ਼ ਆਇਆ ਉਹਦੇ 'ਤੇ ਜ਼ਰਾ ਜਿਹਾ ਗੌਰ ਕਰੀਏ। ਮਰੀਅਮ ਨੌਜਵਾਨ ਔਰਤ ਸੀ ਅਤੇ ਖੁਦਾ ਦੇ ਕਲਾਮ ਤੋਂ ਬਖੂਬੀ ਵਾਕਫ ਸੀ ਅਤੇ ਮੰਨਦੀ ਸੀ ਯੂਸਫ ਨਾਮੀ ਇੱਕ ਮਰਦ ਦੇ ਨਾਲ ਉਹਦੀ ਮੰਗਣੀ ਹੋਈ ਸੀ, ਯਾਨੀ ਸ਼ਾਦੀ ਦਾ ਵਾਅਦਾ ਹੋ ਚੁੱਕਿਆ ਸੀ, ਮਗਰ ਉਹ ਦੋਵੇਂ ਹਜੇ ਤੱਕ ਇੱਕ ਦੂਜੇ ਤੋਂ ਦੂਰ ਹੀ ਰਹੇ ਸਨ। ਯੂਸਫ ਅਤੇ ਮਰੀਅਮ ਦੋਵੇਂ ਦਾਊਦ ਬਾਦਸ਼ਾਹ ਦੀ ਨਸਲ ਤੋਂ ਸਨ। ਤੁਹਾਨੂੰ ਯਾਦ ਹੋਵੇਗਾ ਕਿ ਖੁਦਾ ਦੇ ਨਬੀ ਨੇ ਨਬੂਵਤ ਕੀਤੀ ਸੀ ਕਿ ਮਸੀਹ ਕੁਆਰੀ ਤੋਂ ਪੈਦਾ ਹੋਵੇਗਾ ਅਤੇ ਉਹ ਦਾਊਦ ਬਾਦਸ਼ਾਹ ਦੀ ਅਸਲ ਨਸਲ ਹੋਵੇਗਾ। ਇੱਥੇ ਕਿਸੇ ਨੂੰ ਕੋਈ ਗਲਤ ਫਹਿਮੀ ਨਾ ਹੋਵੇ, ਕਿਉਂਕਿ ਇੱਕ ਹੋਰ ਗੱਲ ਏ ਜਿਹੜੀ ਮਰੀਅਮ ਦੇ ਬਾਰੇ ਵਿੱਚ ਸਭ ਨੂੰ ਜਾਣਨੀ ਚਾਹੀਦੀ ਏ ਕਿ ਮਰੀਅਮ ਆਦਮ ਦੀ ਨਸਲ ਤੋਂ ਹੀ ਸੀ। ਅਸੀਂ ਸਭ ਦੀ ਤਰ੍ਹਾਂ ਉਹ ਵੀ ਫਿਤਰਤੀ ਤੌਰ 'ਤੇ ਗੁਨਾਹਗਾਰ ਪੈਦਾ ਹੋਈ। ਇੱਥੇ ਇਹ ਕਹਿਣਾ ਜ਼ਰੂਰੀ ਏ ਕਿਉਂਕਿ ਬੜੇ ਸਾਰੇ ਲੋਕ ਮਰੀਅਮ ਨੂੰ ਖੁਦਾ ਦੇ ਮੁਕਾਮ 'ਤੇ ਲਿਆ ਕੇ ਉਹਦੀ ਪ੍ਰਸਤਿਸ਼ ਕਰਦੇ ਅਤੇ ਉਹਦੇ ਕੋਲੋਂ ਦੁਆਵਾਂ ਮੰਗਦੇ ਨੇ। ਐਸਾ ਕਰਨਾ ਬੁੱਤਪ੍ਰਸਤੀ ਏ। ਯਕੀਨਨ ਮਰੀਅਮ ਇੱਜ਼ਤ ਦੇ ਲਾਇਕ ਏ ਕਿਉਂਕਿ ਉਹ ਐਸੀ ਔਰਤ ਏ ਜਿਹਨੂੰ ਖੁਦਾ ਨੇ ਚੁਣਿਆ ਤਾਂ ਕਿ ਉਹ ਦੁਨੀਆਂ ਦੇ ਨਜਾਦ ਹਿੰਦੇ ਨੂੰ ਦੁਨੀਆਂ ਵਿੱਚ ਲਿਆਉਣ ਦਾ ਸਬਬ ਬਣੇ। ਲੇਕਿਨ ਇਹ ਗੱਲ ਕਿ ਮਰੀਅਮ ਨੇ ਖੁਦਾਵੰ ਨੂੰ ਜਨਮ ਦਿੱਤਾ ਮਰੀਅਮ ਨੂੰ ਇਬਾਦਤ ਦੇ ਲਾਇਕ ਨਹੀਂ ਠਹਿਰਾਉਂਦੀ, ਕਿਉਂਕਿ ਖੁਦਾ ਦਾ ਕਲਾਮ ਬਿਆਨ ਕਰਦਾ ਹੈ ਕਿ ਤੂੰ ਖੁਦਾਵੰਦ ਆਪਣੇ ਖੁਦਾ ਨੂੰ ਸਜਦਾ ਕਰ ਅਤੇ ਸਿਰਫ ਉਸੇ ਦੀ ਇਬਾਦਤ ਕਰ। ਅਤੇ ਹੁਣ ਅਸੀਂ ਜੋ ਆਯਾਤ ਹਜੇ ਵੇਖੀਆਂ ਨੇ ਇਹਨਾਂ ਵਿੱਚੋਂ ਅਸੀਂ ਵੇਖਦੇ ਹਾਂ ਕਿ ਫਰਿਸ਼ਤਾ ਮਰੀਅਮ ਦੇ ਕੋਲ ਆਇਆ ਤਾਂ ਕਿ ਉਹਨੂੰ ਦੱਸੇ ਕਿ ਉਹ ਕੁਆਰੀ ਏ ਅਤੇ ਖੁਦਾ ਇਸ ਕੁਆਰੀ ਤੋਂ ਦੁਨੀਆਂ ਦੇ ਨਜਾਤ ਦਹਿੰਦੇ ਨੂੰ ਪੈਦਾ ਕਰਨਾ ਚਾਹੁੰਦਾ ਹੈ। ਜਿਬਰਾਇਲ ਨੇ ਮਰੀਅਮ ਨੂੰ ਬੱਚੇ ਦਾ ਨਾਂ ਵੀ ਦੱਸਿਆ ਜੋ ਉਹਦੇ ਤੋਂ ਪੈਦਾ ਹੋਣ ਵਾਲਾ ਸੀ। ਫਰਿਸ਼ਤੇ ਨੇ ਉਹਨੂੰ ਆਖਿਆ ਕਿ ਤੂੰ ਉਹਦਾ ਨਾਂ ਯਿਸੂ ਰੱਖੀ। ਯਿਸੂ ਦੇ ਮਾਨੀ ਨੇ ਖੁਦਾਵੰਦ ਬਚਾਉਂਦਾ ਏ। ਕੁਰਾਨ ਵਿੱਚ ਯਿਸੂ ਨੂੰ ਈਸਾ ਆਖਿਆ ਗਿਆ ਏ। ਅਰਬੀ ਨਵਾਂ ਅਹਿਦਨਾਮਾ ਵਿੱਚ ਇਹਨੂੰ ਯਿਸੂ ਕਹਿ ਕੇ ਪੁਕਾਰਿਆ ਗਿਆ ਏ ਜੋ ਕਿ ਇਹਦਾ ਦਰੁਸਤ ਨਾਂ ਏ। ਜੀਸਸ ਇਬਰਾਨੀ ਦੇ ਨਾਂ ਯਸ਼ਵਾ ਦਾ ਤਰਜਮਾ ਏ ਅਤੇ ਇਸਦਾ ਮਤਲਬ ਏ ਖੁਦਾਵੰਦ ਬਚਾਉਂਦਾ ਏ। ਅਤੇ ਜਿਬਰਾਇਲ ਨੇ ਮਸੀਹ ਦਾ ਇੱਕ ਹੋਰ ਨਾਂ ਵੀ ਦੱਸਿਆ ਸੀ ਕਿ ਤੁਹਾਨੂੰ ਯਾਦ ਏ, ਉਹਨੇ ਉਹਨੂੰ ਖੁਦਾ ਦਾ ਬੇਟਾ ਆਖਿਆ। ਇਹ ਨਾ ਪਸੰਦ ਹੋਵੇ ਜਾਂ ਨਾ ਪਸੰਦ, ਫਰਿਸ਼ਤੇ ਨੇ ਇਹੋ ਹੀ ਆਖਿਆ ਸੀ। ਅਸੀਂ ਦਾਊਦ ਦੇ ਜ਼ਬੂਰਾਂ ਵਿੱਚ ਪਹਿਲੇ ਵੇਖ ਚੁੱਕੇ ਹਾਂ ਕਿ ਖੁਦਾ ਨੇ ਮਸੀਹ ਨੂੰ ਆਪਣਾ ਬੇਟਾ ਆਖਿਆ। ਹੁਣ ਅਸੀਂ ਸੁਣਾਂਗੇ ਕਿ ਖੁਦਾ ਦਾ ਫਰਿਸ਼ਤਾ ਜਿਬਰਾਇਲ ਮਸੀਹ ਨੂੰ ਖੁਦਾ ਦਾ ਬੇਟਾ ਕਿਵੇਂ ਕਹਿੰਦਾ ਹੈ। ਦੋਸਤੋ, ਸਾਨੂੰ ਪਤਾ ਹੈ ਕਿ ਅਕਸਰ ਲੋਕ ਜਦੋਂ ਖੁਦਾ ਦੇ ਬੇਟੇ ਦਾ ਨਾਂ ਸੁਣਦੇ ਨੇ ਤਾਂ ਕਹਿੰਦੇ ਨੇ ਕਿ ਇਹ ਨਹੀਂ ਹੋ ਸਕਦਾ, ਅਸਤਗਫਿਰੁੱਲਾ। ਇਸਲਾਮ ਵਿੱਚ ਸਭ ਲੋਕਾਂ ਦਾ ਇਹ ਵੀ ਨਜ਼ਰੀਆ ਹੈ ਕਿ ਐਸਾ ਕੁਫਰ ਬਕਨ 'ਤੇ ਖੁਦਾ ਮੁਆਫ਼ ਕਰੇ। ਜਿਵੇਂ ਇੱਕ ਪੁਰਾਣੀ ਕਹਾਵਤ ਹੈ ਕਿ ਇਸ ਤੋਂ ਪਹਿਲੇ ਕਿ ਤੁਹਾਨੂੰ ਚਰਵਾਹੇ ਦਾ ਮੂੰਹ ਵੇਖ ਕੇ ਪਤਾ ਚੱਲ ਜਾਣਾ ਚਾਹੀਦਾ ਹੈ ਕਿ ਉਸਦੀ ਫਸਲ ਕੀ ਕਵੇਗੀ। ਇਸੇ ਤਰ੍ਹਾਂ ਇਸ ਤੋਂ ਪਹਿਲੇ ਕਿ ਤੁਸੀਂ ਖੁਦਾ ਦੇ ਬੇਟੇ ਦੇ ਨਾਂ ਦੀ ਹਕਾਰਤ ਕਰੋ, ਤੁਹਾਨੂੰ ਇਹ ਜਾਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਖੁਦਾ ਦਾ ਬੇਟਾ ਦੇ ਇਸਤਲਾਹੀ ਮਾਨੀ ਕੀ ਨੇ। ਕਲਾਮੇ ਮੁਕੱਦਸ ਵਿੱਚ ਲਫ਼ਜ਼ ਖੁਦਾ ਦਾ ਬੇਟਾ 120 ਵਾਰੀ ਤੋਂ ਜ਼ਿਆਦਾ ਦਫ਼ਾ ਪੁਕਾਰਿਆ ਗਿਆ ਅਤੇ ਅਸੀਂ ਜੋ ਨਬੀਆਂ ਦੀਆਂ ਕਿਤਾਬਾਂ 'ਤੇ ਇਮਾਨ ਰੱਖਦੇ ਹਾਂ ਇਸ ਗੱਲ ਤੋਂ ਇਨਕਾਰੀ ਨਹੀਂ ਹੋ ਸਕਦੇ ਕਿ ਖੁਦਾ ਨੇ ਮਸੀਹ ਨੂੰ ਆਪਣਾ ਬੇਟਾ ਆਖਿਆ ਹੈ। ਸਾਡੇ ਵਾਸਤੇ ਜਿਹੜੀ ਗੱਲ ਜ਼ਰੂਰੀ ਹੈ ਉਹ ਇਹ ਜਾਣਨਾ ਹੈ ਕਿ ਖੁਦਾ ਨੇ ਉਹਨੂੰ ਆਪਣਾ ਬੇਟਾ ਕਿਉਂ ਆਖਿਆ ਹੈ। ਸੱਜਣੋ ਤੇ ਮਿੱਤਰੋ, ਹੁਣ ਨੋਟ ਫਰਮਾ ਲਓ ਖਤੋ ਕਿਤਾਬਤ ਵਾਸਤੇ ਸਾਡੇ ਪਤਾ ਚਾਰ। ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਏ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ, ਯਾਨੀ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ। ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਏ 0341 3043110, ਯਾਨੀ 0341 3043110। ਇਸ ਤੋਂ ਇਲਾਵਾ ਸਾਡਾ ਈਮੇਲ ਆਈਡੀ ਹੈ listen.live77@gmail.com, ਯਾਨੀ listen.live77@gmail.com। ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਵੋ। ਖੁਦਾ ਹਾਫਿਜ਼।